You're with SBS Radio.
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦਾ ਕ੍ਰਿਕਟ, ਬੈਡਮਿੰਟਨ, ਹਾਕੀ, ਬਾਕਸਿੰਗ, ਰੈਸਲਿੰਗ ਅਤੇ ਸ਼ੂਟਿੰਗ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਬਹੁਤ ਕਮਾਲ ਦਾ ਰਿਹਾ। ਇਸ ਦੇ ਬਾਵਜੂਦ ਕਿ ਸਾਡੇ ਮੁਲਕ ਦਾ ਖੇਡ ਨੂੰ ਲੈ ਕੇ ਬੁਨਿਆਦੀ ਢਾਂਚਾ ਬਹੁਤ ਕਮਜ਼ੋਰ ਹੈ, ਸਰਕਾਰਾਂ ਵੱਲੋਂ ਵੀ ਹਰ ਸਾਲ ਵੱਡੇ ਵੱਡੇ ਵਾਅਦੇ ਤਾਂ ਕੀਤੇ ਜਾਂਦੇ ਨੇ, ਕਾਗਜ਼ਾਂ ਵਿੱਚ ਵੱਡੀ ਧਨਰਾਸ਼ੀ ਵੀ ਐਲਾਨੀ ਜਾਂਦੀ ਹੈ, ਪਰ ਜ਼ਿਆਦਾਤਰ ਇਹ ਸਾਰੀਆਂ ਗ੍ਰਾਂਟਾਂ ਰਾਹ ਵਿੱਚ ਇੱਧਰ ਉੱਧਰ ਹੋ ਜਾਂਦੀਆਂ ਅਤੇ ਇੱਥੇ ਇਸ ਜਿੱਥੇ ਇਹਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉੱਥੇ ਇਹ ਰਾਸ਼ੀ ਨਾਕਾਫੀ ਹੁੰਦੀ ਹੈ। ਇਸ ਭ੍ਰਿਸ਼ਟਾਚਾਰ ਕਾਰਨ ਸਾਡੇ ਕਈ ਪਲੇਅਰ ਜਿਸ ਬੁਲੰਦੀ 'ਤੇ ਪਹੁੰਚ ਸਕਦੇ ਆ ਉੱਥੇ ਨਹੀਂ ਪਹੁੰਚ ਸਕੇ। ਇਸ ਦੇ ਬਾਵਜੂਦ ਸਾਡੇ ਕਈ ਪਲੇਅਰਾਂ ਨੇ ਸਾਰੀਆਂ ਘਾਟਾਂ ਦੇ ਬਾਵਜੂਦ ਵੀ ਆਪਣੇ ਮੁਕਾਮ 'ਤੇ ਆਪਣਾ ਮੁਕਾਮ ਹਾਸਲ ਕੀਤਾ ਅਤੇ ਬੁਲੰਦੀਆਂ 'ਤੇ ਪਹੁੰਚੇ। ਇਸ ਵਿੱਚ ਪਲੇਅਰਾਂ ਦੀ ਮਿਹਨਤ ਤਾਂ ਅਸੀਂ ਸਦਾ ਦੇਖਦੇ ਹੀ ਹਾਂ, ਪਰ ਜ਼ਿਆਦਾ ਲੋਕਾਂ ਦਾ ਧਿਆਨ ਉਹਨਾਂ ਲੋਕਾਂ, ਉਹਨਾਂ ਅਕੈਡਮੀਆਂ ਵੱਲ ਘੱਟ ਜਾਂਦਾ ਜਿਨ੍ਹਾਂ ਸਦਕਾ ਇੱਕ ਮੁੱਢਲੇ ਸਤਰ 'ਤੇ ਇਹਨਾਂ ਪਲੇਅਰਾਂ ਨੂੰ ਇੱਕ ਪਲੇਟਫਾਰਮ, ਇੱਕ ਮੰਚ ਮਿਲਿਆ ਜਿਸ ਕਾਰਨ ਉਹਨਾਂ ਦੀ ਪ੍ਰਤਿਭਾ, ਉਹਨਾਂ ਦੀ ਯੋਗਤਾ ਨੂੰ ਫਲਣ ਦਾ ਵੀ ਮੌਕਾ ਮਿਲਿਆ। ਅੱਜ ਸਾਡੇ ਨਾਲ ਇੱਕ ਐਸੀ ਸ਼ਖਸੀਅਤ ਹੈ ਜਿਸਨੇ ਕਈ ਗਰੀਬ ਘਰ ਦੇ ਮੁੰਡਿਆਂ ਨੂੰ ਇੱਕ ਉਹ ਪਲੇਟਫਾਰਮ ਦਿੱਤਾ, ਇੱਕ ਉਹ ਸੇਧ ਦਿੱਤੀ, ਇੱਕ ਉਹ ਰੋਸ਼ਨੀ ਵਿਖਾਈ ਜਿਸ ਕਰਕੇ ਅੱਗੇ ਜਾ ਕੇ ਉਹਨਾਂ ਨੇ ਕਾਫੀ ਕਾਮਯਾਬੀ ਵੀ ਹਾਸਲ ਕੀਤੀ। ਇਹਨਾਂ ਦਾ ਨਾਂ ਸਰਦਾਰ ਜਗਰੂਪ ਸਿੰਘ ਜਰਖੜ ਅਤੇ ਇਹ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਮੁੱਖ ਸਰਪ੍ਰਸਤ ਅਤੇ ਨਿਰਦੇਸ਼ਕ ਵੀ ਹਨ। ਕਾਫੀ ਖੇਡ ਉਪਰਾਲੇ 'ਚ ਵੀ ਇਹਨਾਂ ਦਾ ਨਾਂ ਆਉਂਦਾ ਰਹਿੰਦਾ ਹੈ, ਕਈ ਅਖਬਾਰਾਂ ਵਿੱਚ ਇਹ ਕਾਫੀ ਇੱਕ ਖੇਡ ਵਿਸ਼ੇਸ਼ਕ ਵੱਲੋਂ ਵੀ ਲੋਕਾਂ ਵਿੱਚ ਇਹਨਾਂ ਦੀ ਆਪਣੀ ਪਛਾਣ ਹੈ। ਜਗਰੂਪ ਜੀ, SBS ਪੰਜਾਬੀ ਵੱਲੋਂ ਤੁਹਾਡਾ ਜੀ ਆਇਆਂ ਨੂੰ ਜੀ।
ਹਾਂਜੀ, ਬਹੁਤ ਬਹੁਤ ਮਿਹਰਬਾਨੀ, ਅਤੇ ਰੇਡੀਓ SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੈਲਕਮ।
ਹਾਂਜੀ ਜਗਰੂਪ ਜੀ, ਮੈਲਬਰਨ ਵਿੱਚ ਪਹਿਲੀ ਗੇੜੀ ਜਾਂ ਪਹਿਲੇ ਵੀ ਇੱਥੇ ਆਉਣ ਦਾ ਕਦੀ ਮੌਕਾ ਮਿਲਿਆ?
ਬਿਲਕੁਲ ਜੀ, ਮੈਲਬੋਰਨ ਦੇ ਵਿੱਚ ਮੇਰੀ ਪਹਿਲੀ ਗੇੜੀ ਹੈ। ਇਸ ਤੋਂ ਪਹਿਲਾਂ ਮੈਂ ਸਿਡਨੀ ਓਲੰਪਿਕ ਸੰਨ 2000 ਦੇ ਵਿੱਚ ਕਵਰ ਕਰਨ ਆਇਆ ਸੀ, ਅਤੇ ਹੁਣ 19 ਸਾਲ ਬਾਅਦ ਆਸਟ੍ਰੇਲੀਆ ਦੇ ਵਿੱਚ ਦੁਬਾਰਾ ਆਇਆ, ਅਤੇ ਬੜੀ ਡਿਵੈਲਪਮੈਂਟ ਹੋ ਚੁੱਕੀ ਆ ਅਤੇ ਬੜਾ ਕੁਛ ਨਵਾਂ ਇੱਕ ਐਕਸਪੀਰੀਅੰਸ ਲੈ ਕੇ ਜਾਵਾਂਗੇ ਇੱਥੋਂ, ਕਿਉਂਕਿ ਜੋ ਮੈਂ ਪੂਰਾ ਜਿਹਾ ਨਿਚੋੜ ਕੱਢਾਂ ਗੱਲ ਦਾ ਸਾਰੀ ਦਾ, ਵੀ ਆਸਟ੍ਰੇਲੀਆ ਇੱਕ ਸਪੋਰਟਸ ਕੰਟਰੀ ਆ, ਔਰ ਜਿੰਨੀ ਵੱਡੀ ਗਿਣਤੀ 'ਤੇ ਸਪੋਰਟਸ ਲਵਰ ਅਤੇ ਸਪੋਰਟਸ ਮੈਨ, ਖਾਸ ਕਰਕੇ ਜਿਹੜਾ ਸਪੋਰਟਸ ਕਲਚਰ ਆ ਉਹ ਆਪਦੇ ਆਪ 'ਚ ਇੱਕ ਕਾਬਲੇ ਤਾਰੀਫ ਆ।
ਜ਼ਿਆਦਾਤਰ ਆਪਾਂ ਦੇਖੀਦਾ ਕਿ ਹੁਣ ਤੁਸੀਂ ਜਿਵੇਂ ਇੱਕ ਅਕੈਡਮੀ ਦੇ ਸਰਪ੍ਰਸਤ ਹੋ, ਅਤੇ ਜਦੋਂ ਵੀ ਕੋਈ ਅਕੈਡਮੀ ਦੀ ਇੱਕ ਪੋਲਿਸੀ ਬਣਦੀ, ਕੋਈ ਮਾਡਲ ਬਣਦਾ, ਆਪਾਂ ਕਿਸੇ ਜ਼ਿਆਦਾਤਰ ਕਿਸੇ ਹੋਰ ਸੂਬੇ ਨੂੰ ਦੇਖਦੇ ਹਾਂ, ਕਿਸੇ ਹੋਰ ਦੇਸ਼ ਨੂੰ ਦੇਖਦੇ ਹਾਂ, ਅਤੇ ਤੁਸੀਂ ਇੱਕ ਗੱਲ ਕਹੀ ਹੈ ਕਿ ਹਾਕੀ ਅਕੈਡਮੀ ਜਿਹੜੀ ਹੈ ਤੁਸੀਂ ਚਲਾਉਂਦੇ ਹੋ, ਅਤੇ ਹਾਕੀ ਦਾ ਆਸਟ੍ਰੇਲੀਆ ਜਿਹੜੀ ਆਸਟ੍ਰੇਲੀਅਨ ਹਾਕੀ ਦਾ ਇੱਕ ਬਹੁਤ ਵੱਡਾ ਨਾਂ ਹੈ।
ਜੀ ਜੀ,
ਕੀ ਇਸੇ ਇਹੀ ਕਾਰਨ ਬਣਿਆ ਇੱਥੇ ਐਤਵਾਰੀ ਆਉਣ ਦਾ?
ਦੇਖੋ, ਐਤਕੀ ਮੈਂ ਜਿਹੜੀਆਂ ਸਿੱਖ ਗੇਮ ਸੀਗੀਆਂ ਅਪ੍ਰੈਲ ਮੰਥ 'ਚ ਹੋਣੀਆਂ, ਉਹਨਾਂ 'ਤੇ ਆਉਣਾ ਸੀ, ਅਤੇ ਪਰ ਉਸ ਤੋਂ ਬਾਅਦ ਫਿਰ ਮੈਂ ਗ੍ਰਿਫਤ ਜਿਹੜਾ ਖੇਡ ਮੇਲਾ ਹੁੰਦਾ ਜਿੱਥੇ ਸਾਡੀ ਸਿੱਖ ਕਮਿਊਨਿਟੀ, ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਇਕੱਠਾ ਹੁੰਦਾ, ਉਹ ਮੈਂ ਵੇਖਣਾ ਆ। ਅਤੇ ਦੂਸਰਾ, ਜਦੋਂ ਮੈਂ ਸੰਨ 2000 ਸਿਡਨੀ ਓਲੰਪਿਕ ਕਵਰ ਕਰਨ ਆਇਆ ਸੀ, ਤਾਂ ਉਸ ਟਾਈਮ ਮੈਂ ਇੱਥੇ ਕਾਫੀ ਜ਼ਿੰਦਗੀ ਦਾ ਟਾਰਗੇਟ ਬਣਾ ਕੇ ਗਿਆ ਸੀ ਉਸ ਗਰਾਊਂਡ ਦੇ ਵਿੱਚ, ਓਲੰਪਿਕ ਪਾਰਕ ਦੇ ਵਿੱਚ, ਕਿ ਆਪਾਂ ਵੀ ਕੁਛ ਨਾ ਕੁਛ ਖੇਡਣ ਲਈ ਕਰਨਾ। ਅਤੇ ਉਸ ਤੋਂ ਬਾਅਦ ਵਿੱਚ ਮੈਂ ਟਾਰਗੇਟ ਬਣਾਇਆ ਵੀ ਆਪਾਂ ਵੀ ਕੁਛ ਪਿੰਡ ਦੇ ਵਿੱਚ ਕੋਈ ਕਰੀਏ, ਅਤੇ ਅਸੀਂ ਅਕੈਡਮੀ ਬਣਾਈ। ਉਹਦੇ ਵਿੱਚ ਸਾਡੇ ਜਿੰਨੇ ਮੇਰੇ ਪਰ ਮਿੱਤਰ ਜਿਹੜੇ NRA ਵੀਰ ਨੇ ਜਾਂ ਹੋਰ ਸਹਿਯੋਗੀ ਨੇ, ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ, ਜਿਹਦੇ ਕਰਕੇ ਅੱਜ 10 ਸਾਲ ਦੇ ਵਿੱਚ ਉਹ ਅਕੈਡਮੀ ਨੇ ਬੜੇ ਵਧੀਆ ਰਿਜ਼ਲਟ ਦਿੱਤੇ ਨੇ। ਅਤੇ ਸਾਡੇ ਕੋਲ ਜਿਹੜੇ ਬੱਚੇ ਨੇ ਬਿਲਕੁਲ ਲੇਬਰ ਕਲਾਸ, ਪੂਅਰ ਫੈਮਿਲੀਆਂ ਤੋਂ ਨੇ, ਅਤੇ ਉਹਦਾ ਜਿਹੜਾ ਰਿਜ਼ਲਟ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਹੁਣ ਤੱਕ ਸਾਡੇ 93 ਦੇ ਕਰੀਬ ਬੱਚੇ ਸਕੂਲ ਨੈਸ਼ਨਲ ਖੇਡ ਚੁੱਕੇ ਨੇ, 60 ਦੇ ਕਰੀਬ ਬੱਚੇ ਆਲ ਇੰਡੀਆ ਇੰਟਰਵਰਸਿਟੀ ਅਤੇ ਨੈਸ਼ਨਲ ਪੱਧਰ 'ਤੇ ਖੇਡ ਚੁੱਕੇ ਨੇ, 31 ਬੱਚਿਆਂ ਨੂੰ ਸਾਡਿਆਂ ਨੂੰ ਸਰਕਾਰੀ ਜੋਬ ਮਿਲ ਚੁੱਕੀ ਆ, ਅਤੇ ਇਸ ਤੋਂ ਇਲਾਵਾ 1-2 ਬੱਚੇ ਸਾਡੇ ਬਾਹਰ, ਜਿੱਦਾਂ ਹੁਣ ਇੱਕ ਮੁੰਡਾ ਸਾਡਾ ਕੈਨੇਡਾ ਦੇ ਵਿੱਚ, ਦਮਨਪ੍ਰੀਤ ਕੈਨੇਡਾ 'ਚ ਖੇਡ ਰਿਹਾ ਵਾ, ਅਤੇ ਹੋਰ 2-4 ਮੁੰਡੇ ਸਾਡੇ ਵੱਖ ਵੱਖ ਕੰਟਰੀਆਂ 'ਚ ਲੀਗ ਖੇਡ ਰਹੇ ਨੇ। ਔਰ ਮੇਰਾ ਖਿਆਲ ਆ ਆਉਣ ਵਾਲੇ ਟਾਈਮ ਦੇ ਵਿੱਚ ਹਾਕੀ ਇੰਡੀਆ ਨੇ ਸਾਨੂੰ ਰੈਕੋਗਨਾਈਜ਼ ਕਰ ਦਿੱਤਾ, ਅਤੇ ਉਹ ਸਾਡੀ ਇੱਕ ਬਹੁਤ ਵੱਡੀ ਅਚੀਵਮੈਂਟ ਆ, ਅਤੇ ਸਾਨੂੰ ਨੈਸ਼ਨਲ ਪੱਧਰ 'ਤੇ ਸਾਡੇ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲੂਗਾ। ਆਉਣ ਵਾਲੇ ਟਾਈਮ 'ਚ ਯਕੀਨੀ ਅਸੀਂ ਇੰਡੀਆ ਟੀਮ ਨੂੰ ਬੱਚੇ ਦਿਆਂਗੇ, ਔਰ ਜ਼ਿੰਦਗੀ ਦਾ ਟਾਰਗੇਟ ਵੀ ਇਹੀ ਆ। ਮੈਂ ਆਪਦੀ ਜਦੋਂ ਬਚਪਨ ਸੀ ਉਹ 'ਚ ਇੱਕ ਟਾਰਗੇਟ ਮਿਥਿਆ ਸੀਗਾ, 3 ਕਲਾਸ ਦੇ ਵਿੱਚ 75 ਵਰਲਡ ਕੱਪ ਦੀ ਮੈਂ ਸਾਰੀ ਕਮੈਂਟਰੀ ਸੁਣੀ, ਉੱਥੋਂ ਮੈਨੂੰ ਹਾਕੀ ਪ੍ਰਤੀ ਇੱਕ ਲਗਨ ਹੋਈ, ਅਤੇ ਮੈਂ ਟਾਰਗੇਟ ਮਥਿਆ ਸੀ ਵੀ ਮੈਂ ਹਾਕੀ ਦਾ ਪਲੇਅਰ ਬਣਨਾ, ਓਲੰਪੀਅਨ ਬਣਨਾ, ਅਤੇ ਪਰ ਉਹ ਘਰ ਦੇ ਹਾਲਾਤਾਂ ਕਾਰਨ, ਗਰੀਬੀ ਕਾਰਨ ਨਹੀਂ ਬਣ ਸਕੇ। ਹੁਣ ਸਾਡਾ ਜਿਹੜਾ ਟਾਰਗੇਟ ਆ ਉਹ ਇੱਕੋ ਹੀ ਟਾਰਗੇਟ ਆ, ਵੀ ਅਸੀਂ ਜੇ ਆਪ ਨਹੀਂ ਬਣ ਸਕੇ, ਕਮ ਸੇ ਕਮ ਜਿਹੜੇ ਜਿਹੜਾ ਆਪਣਾ ਟਾਰਗੇਟ ਪੂਰਾ ਕਰਨ ਲਈ, ਉਹਨਾਂ ਬੱਚਿਆਂ ਦੇ ਵਿੱਚੋਂ ਇੰਡੀਆ ਨੂੰ ਜਾਂ ਕੋਈ ਨਾ ਕੋਈ ਓਲੰਪੀਅਨ ਪਲੇਅਰ ਬਣਾਉਣਾ ਵਾ, ਉਸ ਟਾਰਗੇਟ ਮਗਰ ਲੱਗੇ ਹੋਏ ਆ। ਉਹ ਪਰਮਾਤਮਾ ਨੇ ਸਫਲਤਾ ਕਦੋਂ ਦੇਣੀ ਆ ਉਹ ਅਜੇ ਨਹੀਂ ਪਤਾ, ਪਰ ਜੇ ਤੁਸੀਂ ਜਾ ਕੇ ਜਰਖੜ ਸਟੇਡੀਅਮ ਜਾਵੋ, ਔਰ ਮੈਂ ਜਿਹੜੇ ਰੇਡੀਓ SBS ਰੇਡੀਓ ਸੁਣ ਰਹੇ ਸਰੋਤੇ ਨੇ, ਉਹਨਾਂ ਨੂੰ ਮੈਂ ਇੱਕ ਅਪੀਲ ਕਰੂੰਗਾ ਵੀ ਜਦੋਂ ਕਦੇ ਇੰਡੀਆ ਪੰਜਾਬ ਆਏ ਨਾ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਲਮਗੀਰ ਦੇ ਨਾਲ ਪਿੰਡ ਜਰਖੜ, ਇੱਕ ਵਾਰ ਜਰਖੜ ਜ਼ਰੂਰ ਆਉਣ, ਕਿਉਂਕਿ ਉਹ ਜ਼ਿੰਦਗੀ ਦਾ ਇੱਕ ਨਵਾਂ ਐਕਸਪੀਰੀਅੰਸ ਲੈ ਕੇ ਆਉਣਗੇ। ਅਸੀਂ ਆਪਦੀ ਸਾਰੀ ਜ਼ਿੰਦਗੀ ਉੱਥੇ ਲਾਈ ਹੋਈ ਆ ਅਤੇ ਸਾਡੇ ਕੋਲ 70-80 ਦੇ ਕਰੀਬ ਬੱਚੇ ਨੇ ਔਰ ਬਹੁਤੇ ਬੱਚੇ ਇੱਦਾਂ ਦੇ ਨੇ ਜਿਹੜੇ ਰਾਤ ਨੂੰ ਪੱਠਿਆਂ ਦੇ ਉੱਤੇ ਇੱਟਾਂ ਪੱਥਦੇ ਨੇ, ਉਸ ਤੋਂ ਬਾਅਦ ਉਹ ਖੇਡਣ ਆਉਂਦੇ ਨੇ। ਖੇਡਣ ਤੋਂ ਬਾਅਦ ਉਹਨਾਂ ਬੱਚਿਆਂ ਦੇ ਵਿੱਚੋਂ ਕਿੰਨੇ ਬੱਚੇ ਸਕੂਲ ਨੈਸ਼ਨਲ ਆਲ ਇੰਡੀਆ ਇੰਟਰਵਰਸਿਟੀ ਵਗੈਰਾ ਵਗੈਰਾ ਟੂਰਨਾਮੈਂਟ ਖੇਡ ਚੁੱਕੇ ਨੇ ਔਰ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਉਹ ਬੱਚੇ ਸਿਰਫ ਇਸ ਮਕਸਦ ਨੂੰ ਆਏ ਸੀ ਵੀ ਸਟੇਡੀਅਮ 'ਚ ਜਾਵਾਂਗੇ, ਵੀ ਹੋ ਸਕਦਾ ਉੱਥੋਂ ਖਾਣ ਪੀਣ ਨੂੰ ਰੋਟੀ ਮਿਲ ਜੂਗੀ, ਟਰੈਕ ਸੂਟ ਮਿਲ ਜੂ। ਪਰ ਉਹਨਾਂ ਨੂੰ ਇੱਕ ਲਾਲਚ, ਇੱਕ ਉਹਨਾਂ ਦੇ ਇੱਕ ਨਿੱਕੇ ਜਿਹੇ ਲਾਲਚ ਨੇ ਉਹਨਾਂ ਨੂੰ ਇੱਕ ਬੜੇ ਵਧੀਆ ਮੁਕਾਮ 'ਤੇ ਪਹੁੰਚਾ ਦਿੱਤਾ ਔਰ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ 31 ਬੱਚੇ ਸਾਡੇ ਸਰਕਾਰੀ ਜੋਬਾਂ ਦੇ ਨੇ। ਸਾਰੇ ਬੱਚੇ ਇੱਦਾਂ ਦੇ ਨੇ ਵੀ ਜਿਹੜੇ ਘਰੋਂ ਵਿਚਾਰੇ, ਪੜ੍ਹਨ ਦਾ ਤਾਂ ਬਹੁਤ ਦੂਰ ਦੀ ਗੱਲ ਆ, ਖਾਣ ਪੀਣ ਤੋਂ ਵੀ ਮਤਲਬ ਬੜੇ।
ਇਹ ਜ਼ਿਆਦਾਤਰ ਹੁੰਦਾ ਵੀ ਹੈ ਜਗਰੂਪ ਜੀ ਕਿ ਜਿਵੇਂ ਕੋਈ ਚੰਗੇ ਘਰਾਂ ਦੇ ਬੱਚੇ ਨੇ ਜਿਹਨਾਂ ਦੇ ਪਿੱਛੋਂ ਥੋੜ੍ਹੀ ਆਰਥਿਕ ਵੱਲੋਂ ਆਰਥਿਕ ਹਾਲਾਤਾਂ ਵੱਲੋਂ ਬੈਟਰ ਨੇ, ਉਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦੇਣ ਵਾਲਾ ਵੀ ਮਿਲ ਜਾਂਦਾ, ਪਰ ਗਰੀਬਾਂ ਦਾ ਲੜ ਕੋਈ ਨਹੀਂ ਫੜਦਾ।
ਬਿਲਕੁਲ ਜੀ।
ਅਕਸਰ ਅਸੀਂ ਦੇਖਿਆ ਵੀ ਹੈ ਕਿ ਜਿਵੇਂ ਕਿਸੇ ਵੀ ਸੈਕਟਰ ਨੂੰ ਕਾਮਯਾਬ ਕਰਨਾ ਹੋਵੇ ਉਹਦੇ 'ਚ ਇੱਕ ਚੰਗੀ ਪਾਲਿਸੀ ਦੀ ਲੋੜ ਹੁੰਦੀ ਹੈ। ਕਹਿੰਦੇ ਨੇ ਕਿ ਜੇ ਪਹਿਲੀ ਇੱਟ ਸਿੱਧੀ ਨਾ ਲੱਗੀ ਹੋਵੇ ਤਾਂ ਬਿਲਡਿੰਗ ਮਜ਼ਬੂਤ ਕਦੀ ਨਹੀਂ ਖੜ ਸਕਦੀ। ਸਪੋਰਟਸ ਵਿੱਚ, ਖੇਤਰ ਵਿੱਚ ਵੀ ਇਹ ਗੱਲ ਢੁੱਕਦੀ ਹੈ। ਜ਼ਿਆਦਾ ਪ੍ਰਬੰਧਕ ਪਰ ਇਸ ਗੱਲ ਨੂੰ ਹੱਲੇ ਵੀ ਸਮਝਦੇ ਨਹੀਂ। ਤੁਸੀਂ ਕਿਵੇਂ ਇਸ ਗੱਲ ਦੀ ਅਹਿਮੀਅਤ ਨੂੰ ਸਮਝਿਆ ਅਤੇ ਇਹਨਾਂ ਦੇ ਕੰਮ ਨੂੰ ਕਰਨ ਲਈ ਸਾਰਿਆਂ ਨੂੰ ਵੀ ਸੇਧ ਦਿੱਤੀ?
ਦੇਖੋ, ਜ਼ਿੰਦਗੀ ਆਈ ਆ, ਜ਼ਿੰਦਗੀ ਇਕੱਲੀ ਤੁਹਾਡੇ ਆਪਦੇ ਜਿਉਣ ਲਈ ਨਹੀਂ ਹੁੰਦੀ ਅਤੇ ਇਕੱਲੀ ਕੋਈ ਸਪੋਰਟਸ ਨਹੀਂ, ਵੱਖ ਵੱਖ ਖੇਤਰਾਂ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਬੰਦੇ ਨੇ ਜਿਹੜੇ ਲੱਗੇ ਹੋਏ ਨੇ ਵੀ ਅਸੀਂ ਕੁਛ ਨਾ ਕੁਛ ਕਰਕੇ ਜਾਣਾ ਵਾ। ਅਤੇ ਸਾਡੀ ਵੀ ਇੱਕ ਸੋਚ ਉੱਦਾਂ ਦੀ ਹੈਗੀ ਆ ਵੀ ਜੇ ਪਰਮਾਤਮਾ ਨੇ ਇਸ 'ਤੇ ਜਨਮ ਦਿੱਤਾ ਤਾਂ ਕੁਛ ਨਾ ਕੁਛ ਕਰਕੇ ਜਾਈਏ, ਕੋਈ ਇਹੋ ਜਿਹਾ ਕਰਕੇ ਜਾਈਏ ਦੁਨੀਆ ਥੋੜ੍ਹਾ ਜਿਹਾ ਯਾਦ ਰੱਖੇ ਅਤੇ ਜਾਂ ਕਿਸੇ ਦਾ ਭਲਾ ਹੋਵੇ। ਇੱਕ ਭਲੇ ਦੇ ਇਰਾਦਿਆਂ ਦੇ ਨਾਲ ਜੇ ਅੱਜ ਪੰਜਾਬ ਸਾਡਾ ਚੱਲਦਾ ਜਾਂ ਗੁਰੂਆਂ ਪੀਰਾਂ ਦੇ ਨਾਂ 'ਤੇ ਚੱਲਦਾ ਤਾਂ ਉਹਦੇ ਵਿੱਚ ਸਮਾਜ ਸੇਵੀ ਲੋਕਾਂ ਦਾ ਹੀ ਬਹੁਤ ਵੱਡਾ ਯੋਗਦਾਨ ਆ, ਸਰਕਾਰਾਂ ਦਾ ਉਨਾ ਵੱਡਾ ਯੋਗਦਾਨ ਨਹੀਂ ਹੈਗਾ। ਜੋ ਸਰਕਾਰਾਂ ਨੂੰ ਆਪਦੇ ਫਰਜ਼ ਨਿਭਾਉਣੇ ਚਾਹੀਦੇ ਆ ਉਹ ਸਰਕਾਰਾਂ ਨਹੀਂ ਨਿਭਾ ਰਹੀਆਂ, ਇਸੇ ਕਰਕੇ ਜਿਹੜੀ ਸਾਡੀ ਉਹ ਨੌਜਵਾਨੀ ਆ ਉਹ ਡਰੱਗਸ 'ਚ ਜਾ ਰਹੀ ਆ ਔਰ ਸਾਡੀ ਜਵਾਨੀ ਜਿਹੜੀ ਪੜ੍ਹੀ ਲਿਖੀ ਆ ਉਹ ਬਾਹਰ ਨੂੰ ਭੱਜ ਰਹੀ ਆ, ਲੋਕ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਦੇ ਵਿੱਚ ਆ ਕੇ ਸੈੱਟ ਹੋ ਰਹੇ ਨੇ। ਅਤੇ ਪਰ ਫਿਰ ਵੀ ਅਜੇ ਸਾਰਾ ਕੁਛ ਉੱਥੇ ਖਤਮ ਨਹੀਂ ਹੋਇਆ ਹੈਗਾ, ਬਹੁਤ ਚੰਗੇ ਲੋਕ ਹੈਗੇ ਨੇ ਜਿਹੜੇ ਆਪਦੇ ਕੰਟਰੀ ਨੂੰ, ਆਪਦੇ ਸਟੇਟ ਨੂੰ ਬਚਾਉਣ 'ਚ ਲੱਗੇ ਹੋਏ ਨੇ। ਅਤੇ ਸਾਡਾ ਵੀ ਉਹ ਸੋਚ ਦਾ ਇੱਕ ਹਿੱਸਾ ਵਾ ਵੀ ਅਸੀਂ ਕੁਛ ਕਰਕੇ ਜਾਈਏ, ਕਿਉਂਕਿ ਜਦੋਂ ਬੰਦਾ ਨੂੰ ਕੁਛ ਜਿਹੜੇ ਬੰਦੇ ਨੂੰ ਮਿਲ ਜਾਂਦਾ ਜ਼ਿੰਦਗੀ 'ਚ, ਜਿਵੇਂ ਇੱਕ ਲਾਈਕ ਟੂ ਇੱਕ ਓਲੰਪੀਅਨ ਬਣ ਗਿਆ, ਬਹੁਤੇ ਓਲੰਪੀਅਨ ਨੇ ਹਾਕੀ ਲਈ ਕੰਮ ਨਹੀਂ ਕੀਤਾ ਹੈਗਾ ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਵੀ ਸਾਡਾ ਤਾਂ ਟਾਰਗੇਟ ਪੂਰਾ ਹੋ ਗਿਆ। ਸਾਡੇ ਵਰਗੇ ਜਿਹੜੇ ਕੋਈ ਨਹੀਂ ਬਣੇ ਹੈਗੇ ਨੇ ਉਹ ਆਪਦੇ ਮਿਸ਼ਨ ਦੇ ਮਗਰ ਲੱਗੇ ਹੋਏ ਨੇ ਵੀ ਜੇ ਅਸੀਂ ਨਹੀਂ ਬਣੇ ਤਾਂ ਕੁਛ ਅਗਲੇ ਆਪਦੀ ਪੀੜ੍ਹੀ 'ਚੋਂ ਜਾਂ ਆਪਦੇ ਪਨੀਰੀ 'ਚੋਂ ਬੱਚਿਆਂ 'ਚੋਂ ਕੁਛ ਨਾ ਬਣਾ ਕੇ ਜਾਈਏ।
ਇੱਕ ਚੀਜ਼ ਅਸੀਂ ਹਮੇਸ਼ਾ ਹੀ ਦੇਖਦੇ ਹਾਂ ਕਿ ਜਿਹੜਾ ਬੱਚੇ ਸਾਡੇ ਹੈਗੇ ਨੇ ਜਿਹੜੇ ਖੇਡਾਂ ਵਿੱਚ ਆਪਣੇ ਆਪ ਨੂੰ ਇੱਕ ਪ੍ਰੋਫੈਸ਼ਨਲ ਲੈਵਲ 'ਤੇ ਪਹੁੰਚਾਉਣਾ ਚਾਹੁੰਦੇ ਆ ਉਹ ਜ਼ਿਆਦਾਤਰ ਡਰੱਗਸ ਤੋਂ ਜਾਂ ਇਹੋ ਜਿਹੀਆਂ ਕੁਰੀਤੀਆਂ ਤੋਂ ਦੂਰ ਹੀ ਰਹਿੰਦੇ ਨੇ।
ਹਾਂਜੀ।
ਅਤੇ ਜਿੱਥੇ ਤੱਕ ਆਉਂਦੀਆਂ ਪੋਲਿਸੀ ਦੀਆਂ ਸਵਾਲ, ਅਸੀਂ ਦੇਖਦੇ ਹਾਂ ਕਿ ਅਸੀਂ ਬੜੀ ਵਾਰੀ ਦੇਖਿਆ ਕਿ ਜਿਵੇਂ ਸਾਡਾ ਗੁਆਂਢੀ ਮੁਲਕ ਹੈ ਹਰਿਆਣਾ, ਉਹਨਾਂ ਦੀਆਂ ਜਿਹੜੀਆਂ ਸਪੋਰਟਸ ਪੋਲਿਸੀਜ਼ ਹਮੇਸ਼ਾ ਹੀ ਸਾਡੇ ਤੋਂ ਵਧੀਆ ਰਹੀਆਂ, ਉਹਨਾਂ ਦੇ ਜੇਤੂਆਂ ਨੂੰ ਵੱਡੀ ਧਨ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਂਦਾ। ਤੁਸੀਂ ਪੰਜਾਬ ਦੀਆਂ ਖੇਡ ਨੀਤੀਆਂ ਵਿੱਚ ਕੀ ਵੱਡਾ ਬਦਲਾਅ ਦੇਖਣਾ ਚਾਹੋਗੇ?
ਮੈਂ ਵਾਰ ਵਾਰ ਲਿਖਿਆ ਵੀ ਪੰਜਾਬ ਨੂੰ ਜੇ ਚੀਨ ਜਾਂ ਆਸਟ੍ਰੇਲੀਆ ਦੀ ਨਕਲ ਨਹੀਂ ਕਰਨੀ ਚਾਹੀਦੀ ਤਾਂ ਘੱਟੋ ਘੱਟ ਹਰਿਆਣਾ ਦੀ ਨਕਲ ਕਰ ਲੈਣੀ ਚਾਹੀਦੀ ਹੈ। ਅੱਜ ਪੰਜਾਬ ਦੇ ਪਲੇਅਰ ਸਾਰੇ ਭੱਜ ਕੇ ਹਰਿਆਣਾ ਵੱਲ ਨੂੰ ਖੇਡਣ ਜਾਂਦੇ ਨੇ ਕਿਉਂਕਿ ਉੱਥੇ ਮਿਲਦਾ। ਦੇਖੋ ਕਿੰਨਾ ਫਰਕ ਆ, ਜੇ ਓਲੰਪਿਕ ਦਾ ਗੋਲਡ ਮੈਡਲਿਸਟ ਹੈਗਾ ਵਾ ਅਤੇ ਉਹਨੂੰ ਹਰਿਆਣਾ ਗੌਰਮੈਂਟ 6 ਲੱਖ ਰੁਪਈਆ ਦੇ ਰਹੀ, 6 ਕਰੋੜ ਰੁਪਈਆ ਦੇ ਰਹੀ ਆ ਅਤੇ ਸਿਲਵਰ ਮੈਡਲ ਨੂੰ 4 ਕਰੋੜ ਆ ਅਤੇ ਬਰੋਂਜ ਮੈਡਲ ਨੂੰ 3 ਕਰੋੜ ਆ ਅਤੇ ਪੰਜਾਬ ਕੀ ਦੇ ਰਿਹਾ, 2.25 ਕਰੋੜ ਜਿਹੜਾ ਗੋਲਡ ਮੈਡਲ ਆ ਅਤੇ ਜਿਹੜਾ ਸੈਕਿੰਡ ਆ ਉਹਨੂੰ ਮੇਰੇ ਖਿਆਲ 1.5 ਕਰੋੜ ਆ ਅਤੇ ਜਿਹੜਾ ਬਰੋਂਜ ਉਹਨੂੰ 1 ਕਰੋੜ ਆ। ਕਿੰਨਾ ਫਰਕ, ਏਸ਼ੀਅਨ ਗੇਮ ਦੇ ਵਿੱਚ ਆਪਣੇ ਹਰਿਆਣਾ ਗੌਰਮੈਂਟ 3 ਕਰੋੜ ਰੁਪਈਆ ਗੋਲਡ ਮੈਡਲਸ ਨੂੰ ਦੇ ਰਹੀ ਆ ਅਤੇ ਅਸੀਂ ਸਿਰਫ 26 ਲੱਖ ਰੁਪਈਆ ਦੇ ਰਹੇ ਹਾਂ। ਅਤੇ ਜਦੋਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪੋਲਿਸੀ ਜਾਂ ਸਪੋਰਟਸ ਪੋਲਿਸੀ ਬਿਹਤਰ ਹੋਊਗੀ, ਪਲੇਅਰ ਉੱਧਰ ਨੂੰ ਜਾਣਗੇ। ਹਰਿਆਣਾ ਦੀ ਬਿਹਤਰ ਸਪੋਰਟਸ ਪੋਲਿਸੀ ਨੇ ਰਿਜ਼ਲਟ ਦਿੱਤੇ ਆ। ਪੰਜਾਬ ਦੇ ਵਿੱਚ ਮੈਂ ਇੱਕ ਆਰਟੀਕਲ ਲਿਖਿਆ ਜੀ, ਪੰਜਾਬ ਦੀ ਖੇਡ ਨੀਤੀ ਕਿਹੋ ਜਿਹੀ ਹੋਵੇ, ਉਹਦੇ ਵਿੱਚ ਮੈਂ ਇੱਕ ਲਿਖਿਆ ਜੀ ਸਭ ਤੋਂ ਪਹਿਲਾ ਕੰਮ ਆ ਪ੍ਰਾਇਮਰੀ ਸਕੂਲ ਜਿਹੜਾ ਗ੍ਰਾਸ ਰੂਟ ਆ ਉਹਦੇ ਲਈ ਇੱਕ ਕੋਈ ਸਪੋਰਟਸ ਦੀ ਪੋਲਿਸੀ ਬਣਾਉਣ ਦਾ। ਫਿਰ ਸਾਡੀਆਂ ਕੁੜੀਆਂ ਲਈ ਬਹੁਤ ਵੱਡੀ ਪ੍ਰੋਬਲਮ ਆ, ਸਾਡੀ ਕੁੜੀਆਂ ਲਈ ਕੋਈ ਕਿਤੇ ਨਹੀਂ ਕੁਛ ਹੈਗਾ। ਕੁੜੀਆਂ ਲਈ ਵੱਖਰੀ ਇੱਕ ਸਪੋਰਟਸ ਪੋਲਿਸੀ ਬਣਾਈ ਜਾਵੇ ਜਿਹਦੇ ਨਾਲ ਸਾਡੀਆਂ ਕੁੜੀਆਂ ਸਪੋਰਟਸ ਵੱਲ ਨੂੰ ਆ ਸਕਣ। ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚ, ਕੱਲ੍ਹ ਅਸੀਂ ਇੱਕ ਗਰਾਊਂਡ ਦੇ ਵਿੱਚ ਗਏ, ਉਹਦੇ ਵਿੱਚ ਜੇ ਉੱਥੇ 200 ਬੱਚਾ ਸੀ, ਮੈਂ ਕਿਹਾ 150 ਕੁੜੀ ਖੇਡ ਰਹੀ ਸੀ ਅਤੇ ਸਾਡੀਆਂ ਕੁੜੀਆਂ ਤਾਂ 5 ਵਜੇ ਤੋਂ ਬਾਅਦ ਉਹੀ ਨਹੀਂ ਬਾਹਰ ਨਿਕਲ ਸਕਦੀਆਂ ਗੀਆਂ। ਇਸ ਕਰਕੇ ਵੀ ਸਾਨੂੰ ਇੱਕ ਇੱਦਾਂ ਦੀ ਸਪੋਰਟਸ ਪੋਲਿਸੀ ਪੰਜਾਬ ਨੂੰ ਬਣਾਉਣੀ ਪਵੇਗੀ ਜਿਹਦੇ ਵਿੱਚ ਸਪੋਰਟਸ ਕਲਚਰ ਜ਼ਿਆਦਾ ਪੈਦਾ ਹੋਊ, ਜਿਹਦੇ ਵਿੱਚ ਕੁਆਂਟਿਟੀ ਜ਼ਿਆਦਾ ਹੋਊਗੀ, ਕੁਆਂਟਿਟੀ 'ਚੋਂ ਫਿਰ ਕੁਆਲਿਟੀ ਨਿਕਲੂਗੀ ਅਤੇ ਜੇ ਨਹੀਂ ਹੈਗਾ ਤਾਂ ਫਿਰ ਰਿਜ਼ਲਟ ਨਹੀਂ ਆਉਣਗੇ ਪੰਜਾਬ ਦੇ।
ਇਹ ਗੱਲ ਤੁਸੀਂ ਬਿਲਕੁਲ ਠੀਕ ਹੈ ਕਿਉਂਕਿ ਜ਼ਿਆਦਾਤਰ ਹੁਣ ਜੇ ਆਪਾਂ ਜਿੰਨੀ ਕੁ ਆਪਾਂ ਸਪੋਰਟਸ ਪੋਲਿਸੀ ਵੱਲ ਝਾਕੀ ਵੀ ਮਾਰਦੇ ਹਾਂ, ਚੰਗੀ ਜਿਹੜੀਆਂ ਫੈਸਿਲਿਟੀਜ਼ ਅਵੇਲੇਬਲ ਨੇ ਉਹ ਸਾਰੀਆਂ ਸ਼ਹਿਰੀ ਲੈਵਲ 'ਤੇ ਨੇ।
ਜੀ ਹਾਂਜੀ।
ਪੇਂਡੂ ਲੈਵਲ ਜਿੱਥੋਂ ਕਿ ਅਤੇ ਉਹ ਸਾਰਾ ਜਿਵੇਂ ਸਰਕਾਰਾਂ ਦਾ ਵੀ ਰੁਝਾਵ ਜਿਹੜਾ ਆ ਸਾਰਾ ਸ਼ਹਿਰਾਂ ਵੱਲ ਆ, ਪਰ ਹੁਣ ਜਿਹੜਾ ਇੱਕ ਪਿੰਡ ਵਿੱਚ ਕੁੜੀਆਂ ਦੀ ਤੁਸੀਂ ਗੱਲ ਕੀਤੀ ਹੈ
ਜੀ ਜੀ,
ਹੁਣ ਇੱਕ ਕੁੜੀਆਂ ਸ਼ਾਮ ਨੂੰ ਜੇ ਸ਼ਹਿਰ ਵੱਲ ਨੂੰ ਖੇਡਣ ਜਾਂ ਪ੍ਰੈਕਟਿਸ ਕਰਨ ਆਉਣਾ ਹੋਵੇ ਤਾਂ ਮੇਰੇ ਖਿਆਲ ਉਹ ਇੱਕ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਹੈ।
ਹਾਂ ਬਿਲਕੁਲ, ਦੇਖੋ ਇਹ ਜਿਹੜੀ ਫੈਸਿਲਿਟੀਜ਼ ਨੇ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਇਹ ਤਾਂ ਸਰਕਾਰ ਨੇ ਦੇਣੀਆਂ ਨੇ, ਆਪੋ ਆਪਦੇ ਪਿੰਡ ਦੀ ਮਦਦ ਕਰਨ, ਕੋਈ ਬਹੁਤੇ ਪੈਸੇ ਦੇਣ ਦੀ ਲੋੜ ਨਹੀਂ। ਹਰ ਬੰਦਾ ਜੇ ਆਸਟ੍ਰੇਲੀਆ 'ਚ ਕੋਈ ਇੱਕ ਪਿੰਡ ਦੇ ਨੌਜਵਾਨ ਬੈਠੇ ਨੇ, ਉਹ ਆਪਦੇ ਪਿੰਡ ਦੇ ਉੱਤੇ 2 ਤੋਂ 3 ਲੱਖ ਰੁਪਈਆ ਲਾਉਣ, ਅਤੇ ਉਹ ਕਿਸ ਤਰ੍ਹਾਂ ਲਾਉਣ, ਉਹਦੇ ਵਿੱਚ ਉਹ ਕਮ ਸੇ ਕਮ ਇੱਕ ਗਰਾਊਂਡ ਤਿਆਰ ਕਰਨ, ਇੱਕ ਕੋਚ ਰੱਖਣ, ਉਹਨੂੰ 1 ਲੱਖ ਰੁਪਈਆ ਸਾਲ ਦੀ ਤਨਖਾਹ ਦੇਣ, ਉਹਨੇ 'ਚ ਮੁੰਡੇ ਆਮ ਮਿਲ ਜਾਂਦੇ ਆ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ, ਅਤੇ 1 ਲੱਖ ਰੁਪਏ ਦਾ ਸਪੋਰਟਸ ਦਾ ਸਮਾਨ ਹੋਣਾ ਚਾਹੀਦਾ, 50,000 ਰੁਪਈਆ ਉਹਨਾਂ ਦੀ ਜਿਹੜੀਆਂ ਮੀਟਿੰਗ 'ਚ ਹੋਣੀਆਂ ਨੇ, ਚਾਹ ਪਾਣੀ ਪੀਣਾ ਪ੍ਰਬੰਧ ਕਰਨ, ਉੱਥੇ ਹੋਣਾ ਚਾਹੀਦਾ।
ਇੱਥੇ ਥੋੜ੍ਹਾ ਗੁਰੂ ਜੀ ਤੁਹਾਨੂੰ ਇੱਕ ਟੋਕ ਕੇ ਫਿਰ ਇੱਕ ਸਵਾਲ ਪੁੱਛਣ ਲੱਗਾ ਕਿ ਇੰਨੇ ਵੱਡੇ ਪੱਧਰ 'ਤੇ ਜੋ ਤੁਸੀਂ ਸਾਰਾ ਕੁਛ ਕਰਦੇ ਹੋ,
ਹਾਂਜੀ,
ਇਹਦੇ ਵਿੱਚ ਕਾਫੀ ਫੰਡਾਂ ਦੀ ਲੋੜ ਪੈਂਦੀ ਹੈ, ਹਰ ਵੇਲੇ ਰਹਿੰਦੀ ਹੈ,
ਹਾਂਜੀ,
ਤੁਸੀਂ ਇਹ ਸਭ ਕੁਛ ਨੂੰ ਕਿਵੇਂ ਪ੍ਰਬੰਧ ਕੀਤਾ, ਕਿਵੇਂ ਪ੍ਰਬੰਧ ਕਰਦੇ ਹੋ, ਕਿਉਂਕਿ ਕ੍ਰਿਕਟ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ ਫੰਡਾਂ ਦੀ ਕੋਈ ਜ਼ਿਆਦਾ ਕਮੀ ਨਜ਼ਰ ਨਹੀਂ ਆਉਂਦੀ, ਕਿਉਂਕਿ ਬਥੇਰੀਆਂ ਆਰਗਨਾਈਜੇਸ਼ਨਸ ਨੇ ਜਿਹੜੀਆਂ ਕ੍ਰਿਕਟ ਨੂੰ ਫੰਡ ਦੇਣ ਨੂੰ ਤਿਆਰ ਹੁੰਦੀਆਂ, ਪਰ ਹਾਕੀ ਬਾਰੇ ਹਲੇ ਵੀ ਘੱਟ ਲੋਕ ਇਸ ਨੂੰ ਸਮਝਦੇ, ਇਸ ਬਾਰੇ ਘੱਟ ਗੱਲ ਕਰਦੇ ਆ, ਤੁਸੀਂ ਇਹ ਸਾਰੇ ਨੂੰ ਕਿਵੇਂ ਸਾਰਾ ਕੁਛ ਮੈਨੇਜ ਕਰਦੇ ਹੋ?
ਦੇਖੋ ਜੀ, ਬਹੁਤ ਔਖਾ ਕੰਮ ਆ, ਇੱਦਾਂ ਦਾ ਸਿਸਟਮ ਚਲਾਉਣ ਲਈ ਇੱਕ ਮੰਗਤਾ ਬਣਨਾ ਪੈਂਦਾ, ਪੰਜਾਬੀ ਜਿਹਨੂੰ ਮੈਂ ਕਹਿ ਦਿੰਦਾ ਵਾਂ, ਕਿਉਂਕਿ ਸਪੋਂਸਰ ਬਿਲਕੁਲ ਨਹੀਂ ਹੈਗੀ, ਅਤੇ ਜੇ ਮਤਲਬ ਮੇਰੇ ਅੱਗੇ ਕਿੰਨੇ ਕੁ ਬੰਦੇ ਹੋਣਗੇ ਪੰਜਾਬ 'ਚ, ਮੈਨੂੰ ਨਹੀਂ ਲੱਗਦਾ 10 ਬੰਦੇ ਵੀ ਗਿਣਤੀ ਦੇ ਹੋਣਗੇ, ਠੀਕ ਹੈ, ਅਤੇ ਪਰ ਮੈਂ ਉਹੀ ਗੱਲ ਜਿਹੜੀ ਪਹਿਲਾਂ ਗੱਲ ਕਹੀ ਸੀ ਵੀ ਜਿਹੜੇ NRA ਵੀਰ ਬੈਠੇ ਨੇ ਜਾਂ ਉੱਥੇ ਬੰਦੇ ਬੈਠੇ ਆ, ਅਤੇ ਉਹਨਾਂ ਨੂੰ ਸਾਰਿਆਂ ਨੂੰ ਆਪੋ ਆਪਦੇ ਤੌਰ 'ਤੇ ਐਫਰਟਸ ਕਰਨੇ ਪੈਣਗੇ, ਮੰਗਤੇ ਬਣਨਾ ਪਊਗਾ, ਅਤੇ ਪੰਜਾਬ ਤਾਂ ਬਚੂ, ਉਹਨਾਂ ਦਾ ਪਿੰਡ ਤਾਂ ਬਚੂਗਾ, ਜੋ ਪੰਜਾਬ ਦੇ ਇਸ ਟਾਈਮ ਹਾਲਾਤ ਨੇ, ਜੋ ਪੰਜਾਬ ਦੇ ਵਿੱਚ ਇਸ ਟਾਈਮ ਡਰੱਗ ਦਾ ਦੌਰ ਚੱਲਦਾ ਵਾ, ਅਤੇ ਜਾਂ ਜੋ ਅਨਇੰਪਲਾਇਮੈਂਟ ਹੈਗੀ ਆ, ਅਤੇ ਜਾਂ ਜੋ ਸਰਕਾਰਾਂ ਦੀ ਪੋਲੀਟੀਕਲ ਲੀਡਰਾਂ ਦੀ ਕੰਮ ਕਰਨ ਦਾ ਦੀ ਪਲੈਨਿੰਗ ਹੈਗੀ ਆ, ਪੰਜਾਬ ਨਹੀਂ ਬਚਣਾ ਹੈਗਾ। ਔਰ ਪਰ ਇਹ ਵੀ ਨਹੀਂ ਹੈਗੀ ਵੀ ਸਾਨੂੰ ਆਸ ਛੱਡ ਦੇਣੀ ਚਾਹੀਦੀ ਆ, ਸਾਰਿਆਂ ਨੂੰ ਸਾਨੂੰ ਹਿੰਮਤ ਕਰਨੀ ਚਾਹੀਦੀ ਆ, ਅਤੇ ਪੰਜਾਬ ਨੂੰ ਬਚਾਉਣ ਲਈ ਇੱਦਾਂ ਦੇ ਉਪਰਾਲੇ ਕਰਨੇ ਪੈਣਗੇ। ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਜਿੱਦਾਂ ਕਿਹਾ ਸੀ ਵੀ ਜਿਹੜੀਆਂ ਸਾਨੂੰ ਸ਼ਹਿਰੀ ਤੌਰ 'ਤੇ ਫੈਸਿਲਿਟੀਆਂ ਵੱਧ ਨੇ, ਅੱਜ ਵੀ ਜਦੋਂ ਕੋਈ ਇੰਡੀਆ ਦੀ ਕੋਈ ਟੀਮ ਬਣਦੀ ਆ, ਭਾਵੇਂ ਜੂਨੀਅਰ ਹੋਵੇ ਭਾਵੇਂ ਸੀਨੀਅਰ ਹੋਵੇ, ਉਹਦੇ ਵਿੱਚ 8-9 ਮੁੰਡੇ ਪੰਜਾਬ ਦੇ ਹੁੰਦੇ ਨੇ, ਕੁੜੀਆਂ 'ਚੋਂ ਇੱਕ ਵੀ ਕੁੜੀ ਨਹੀਂ ਹੁੰਦੀ। ਕਿਉਂ ਨਹੀਂ ਹੈਗੀ? ਕਿਉਂਕਿ ਕੁੜੀਆਂ ਲਈ ਸਾਡੇ ਕੋਲ ਉਹੋ ਜਿਹੀ ਮਤਲਬ ਸਿਸਟਮ ਹੈ ਨੀਗਾ। ਮੁੰਡਿਆਂ ਦਾ ਸਿਸਟਮ ਸਾਡੇ ਕੋਲ ਹੈਗਾ, ਪਿੰਡਾਂ 'ਚ ਹਾਕੀ ਜਿੰਨੀ ਕੁ ਖੇਡੀ ਜਾਂਦੀ ਆ, 2-4 ਅਕੈਡਮੀਆਂ ਚੰਗੀਆਂ ਨੇ, ਉਹਨਾਂ 'ਚੋਂ ਮੁੰਡੇ ਨਿਕਲ ਰਹੇ ਨੇ।
ਔਰ ਵਾਕਈ ਜਗਰੂਪ ਜੀ, ਇਹ ਸਾਰਾ ਕੁਝ ਦੇਖੋ ਇੰਨੀ ਵੱਡੀ ਇੱਕ ਪਲੈਨਿੰਗ ਵਿੱਚ, ਪੋਲਿਸੀਆਂ ਵਿੱਚ, ਜਿਹੜੀ ਥੋੜ੍ਹ ਦੇ ਹੋਣ ਦੇ ਬਾਵਜੂਦ ਤੁਸੀਂ ਐਡਾ ਵੱਡਾ ਕੰਮ ਕਰਦੇ ਪਏ ਹੋ, ਇੱਕ ਇੰਨੇ ਯੰਗ ਮੁੰਡਿਆਂ ਨੂੰ ਜਿਹਨੂੰ ਕੰਟਰੋਲ ਕਰਨਾ ਵੀ ਅੱਜ ਕੱਲ੍ਹ ਪੰਜਾਬ 'ਚ ਆਪਣੇ ਆਪ 'ਚ ਖੜਾ, ਅਤੇ ਇੱਕ ਬੜਾ ਸੌਖਾ ਕੰਮ ਨਹੀਂ ਰਿਹਾ ਜੋ ਪਹਿਲੇ ਹੁੰਦਾ ਸੀ। ਪਹਿਲੇ ਜੋ ਕਤਰਾਂ ਹੁੰਦੀਆਂ ਸੀ ਇੱਕ ਗੁਰੂ ਲਈ, ਇੱਕ ਕੋਚ ਲਈ, ਉਹ ਵੀ ਹੁਣ ਥੋੜ੍ਹੀਆਂ ਜਿਹੀਆਂ ਪਹਿਲੇ ਨਾਲੋਂ ਘੱਟਦੀਆਂ ਦਿਖਦੀਆਂ। ਗੱਲ ਤੁਸੀਂ ਇੱਕ ਬੜੀ ਸੋਹਣੀ ਕਹੀ ਕਿ ਆਪਣੇ ਆਪਣੀ ਜਿਵੇਂ ਫੌਜ 'ਚ ਇੱਕ ਕਹਾਵਤ ਚੱਲਦੀ ਕਿ ਤੁਸੀਂ ਜੇ ਆਪਣੀ ਯੂਨਿਟ ਦੀ ਲੁੱਕ ਆਫਟਰ ਕਰ ਲਓ, ਆਪਣੀ ਕਦਰ ਕਰ ਲਓ, ਤਾਂ ਆਪਣੇ ਆਪ ਸਾਰੀ ਫੌਜ ਦੀ ਕਦਰ ਹੋ ਜਾਂਦੀ ਹੈ,
ਅਤੇ
ਜੇ ਤੁਸੀਂ ਆਪਣੇ ਪਿੰਡਾਂ ਦੀ ਕਦਰ ਕਰ ਲਓ ਤਾਂ ਸ਼ਹਿਰਾਂ ਵਾਲਾ ਕਦਰ ਆਪਣੇ ਆਪ ਹੀ ਹੋ ਜਾਣਾ।
ਹਾਂਜੀ ਹਾਂਜੀ,
ਜਗਰੂਪ ਜੀ, ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ ਇਸ ਸਰਦਾਰ ਜਗਰੂਪ ਸਿੰਘ, ਜਿਨ੍ਹਾਂ ਨੇ ਇੱਕ ਇਹਨਾਂ ਨਾਲ ਮਿਲ ਕੇ ਇੰਨਾ ਕੁ ਮਜ਼ਾ ਆਇਆ ਕਿ ਜਿਨ੍ਹਾਂ ਨੇ ਇੱਕ ਕਮਜ਼ੋਰ ਬੁਨਿਆਦੀ ਢਾਂਚੇ ਨੂੰ ਸ਼ਕਤੀ ਅਤੇ ਸੇਧ ਦੇਣ ਵਿੱਚ ਨਿਰਸਵਾਰ ਸੇਵਾ ਕੀਤੀ। SPS ਪੰਜਾਬੀ ਦੀ ਸਾਰੀ ਟੀਮ ਅਤੇ ਸਾਰੇ ਸੁਣਨ ਵਾਲਿਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਰੂਪ ਜੀ।
ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ।
Tell us what you think. Like us on Facebook or follow us on Twitter.